जिना सास ग्रास न विसरे, हर नामा मन मंत तन से सही नानका, पूर्ण सोई संत। परम सम्मान जो तन तन साहब श्री गुरु ग्रंथ साहब जी दी पावन पवित्र हाजरी विच प्यार ते श्रद्धा दे नाल सजी हुई गुरु रूप सत्संग करगीतर महाराज जी दी बख्शी गुरफतेह प्यार नाल सांझी करिए। बुलाओ वाहिगुरु जी का खालसा वाहिगुरु जी की फतेह। अज असी उस प्यार वाली सत्कार वाली निम्रता निर्वैरता अपहता किन्ने गुणा दे नाल उस प्यार वाली आत्मा नू याद किया जाए। सचखंड वासी ब्रह्म ज्ञानी संत बाबा ठाकर सिंह जी दी पंजवीं सलाना याद विच असी एकत्र होए हां। मैं श्री अखंड पाठ दे समाप्ति तो पहला तो लैके इस वेले तक गुरु कियां सिख संगतां दे दर्शन कीते ने। ऐं लगदा सी सिखी श्रद्धा वाली इंग्लैंड तो जितने उस प्यार वाली आत्मा दे आज दे दिन ते जितनी क संगत आई है, हो सकदा भी ऐसा कट ऐसी प्रेरणा होर किसे समागम ते ना हुंदी होवे। गल मैं शुरू करां कौम दे विच एक लफ्ज है विद्वाना दी बोली च किंग मेकर, भाव की आ जड़ा इंसान है ए यूके विच जां कौम दे विच एक किंग मेकर है। पर ए तुसी मेरे को पहली बार सुन लगे हो, किंग मेकर ते दुनिया ते हो सकदा है पर संत मेकर इको एक सिख कौम दे विच संत बाबा ठाकर सिंह जी ही होए ने। ओ संत मेकर सन, उन्हां दे समय विच जथेबंदियां सिख कौम ते सन 84 तो बाद जो घलूघारा होया, कई हिस्सों विच जिहड़े गुरसिख सन दुख से सी हरिमंदर साहिब दे अटैक दा, पर अंदरला वलवला गुस्सा जिहड़ा सी ओ कई हिस्सों विच वंडिया गया। पर जदों संत मेकर बाबा ठाकर सिंह जी दे हजूरी विच ओ आ जांदे, समुचियां जथेबंदियां एक जबान हो के जो बाबा जी प्रोग्राम देंदे ओ सिर मत्थे ते मन लैंदे। दमदमी टकसाल दी अगवाई जिन्हां समयां विच उन्हां ने कीती है, पंजाब तों विद्वान आए ने उस महान घलूघारे दे विच, उन्हां दा जो योगदान सी उन्हां नूं पता है। उस महान संत मेकर ने जिस ढंग दे नाल हुणे ढाडी सिंह कह गए ने मेरे परिवार वर्गे 50,000 परिवार सी, तो मैं एक बेनती कर लवां ਕੁਰਾਨ ਵਿੱਚ ਇੱਕ ਸਿੱਖਿਆ ਮਿਲਦੀ ਹੈ, ਹਜ਼ਰਤ ਮੁਹੰਮਦ ਨੇ ਲਿਖਿਆ ਹੈ, ਹੇ ਇਨਸਾਨ ਤੂੰ ਦਾਨ ਕਰ, ਪੁੰਨ ਕਰ, ਜੇ ਸੱਜੇ ਹੱਥ ਨਾਲ ਕਰਦਾ ਹੈ ਤੇ ਖੱਬੇ ਹੱਥ ਨੂੰ ਪਤਾ ਨਾ ਲੱਗੇ। ਇਸ ਢੰਗ ਦੇ ਨਾਲ ਤੂੰ ਪੁੰਨ ਖਰੈਤ ਦੇ। ਬਾਬਾ ਠਾਕਰ ਸਿੰਘ ਜੀ ਉਹਨਾਂ ਨੇ ਪਿੰਨੀਆਂ ਬਣਾ ਲੈਣੀਆਂ ਆਪਣੇ ਭੂਰੀ ਦੀ ਬੁਕਲ ਦੇ ਵਿੱਚ, ਜੋ ਬੱਚੇ ਮਿਲਣੇ ਉਹਨਾਂ ਨੂੰ ਬੱਚਿਆਂ ਨੂੰ ਦੇ ਜਾਣੀਆਂ ਤੇ ਨਾ ਇਹ ਕਹੀ ਜਾਣਾ ਗਾਹ ਨਾ ਦੱਸੀ। ਭਾਵ ਕਿ ਉਹਨਾਂ ਦੇ ਦਰਿਆ ਦਿਲ ਬੜਾ ਅਸਰ ਦਿਲ ਸੀ। ਮੈਨੂੰ 10 ਮਿੰਟ ਟਾਈਮ ਮਿਲਿਆ ਤੇ 5 ਮਿੰਟ ਹੋ ਚੱਲੇ ਨੇ ਤੇ 5 ਮਿੰਟਾਂ 'ਚ ਮੈਂ ਅਖੀਰਲੇ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ 20 ਬਲਾਕ ਤੋਂ ਅਰਦਾਸ 5-10 ਸਿੰਘਾਂ ਦੇ ਨਾਲ ਕਰਕੇ 3 ਦਸੰਬਰ ਨੂੰ ਅਰਦਾਸ ਕਰਕੇ ਤੁਰੇ ਨੇ। 3 ਦਸੰਬਰ ਨੂੰ ਅਰਦਾਸ ਕਰਕੇ ਤੁਰ ਕੇ ਕਰਗੀ ਤਰਦਾ ਤਾਰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਿਆਂ ਦੇ ਫਤਿਹਗੜ੍ਹ ਸਾਹਿਬ ਦਰਸ਼ਨ ਕੀਤੇ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦੇ ਪੰਜੋਖਰਾ ਸਾਹਿਬ ਦਰਸ਼ਨ ਕੀਤੇ, ਦਿੱਲੀ ਦੇ ਗੁਰੂ ਦਰਬਾਰਾਂ ਦੇ ਦਰਸ਼ਨ ਕੀਤੇ, ਆਗਰੇ ਦਰਸ਼ਨ ਕੀਤੇ ਅਤੇ ਉਸ ਤੋਂ ਬਾਅਦ ਗਵਾਲੀਅਰ ਦੇ ਦਰਸ਼ਨ ਕੀਤੇ। ਇਹ ਰਸਤਾ ਸੀ ਹਜ਼ੂਰ ਸਾਹਿਬ ਵੱਲ ਜਾਣ ਦਾ। 3 ਦਸੰਬਰ ਨੂੰ ਅਰਦਾਸ ਕਰਕੇ ਤੁਰੇ ਤੇ 18 ਦਸੰਬਰ ਤੱਕ ਹਜ਼ੂਰ ਸਾਹਿਬ ਤੱਕ ਪਹੁੰਚ ਗਏ। ਜਪਜੀ ਸਾਹਿਬ ਦੇ ਵਿੱਚ ਲਿਖਿਆ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਮੇਰੇ ਤੋਂ ਪਹਿਲਾਂ ਸਕਾਰਯੋਗ ਗਿਆਨੀ ਬਰਵੀਰ ਸਿੰਘ ਜੀ ਗੁਰਬਾਣੀ ਦੀਆਂ 7 ਭੂਮਿਕਾ ਦੱਸ ਕੇ ਉਹਨਾਂ ਨੇ ਤੁਹਾਨੂੰ ਸਮਝਾਇਆ ਹੈ। ਜਿਹੜੀ ਮੈਂ ਤੁਕ ਪੜ੍ਹੀ ਹੈ, ਕਰਮ ਖੰਡ ਕੀ ਬਾਣੀ ਜੋਰ, ਇਹ 6ਵੀਂ ਭੂਮਿਕਾ ਹੈ। 6ਵੀਂ ਭੂਮਿਕਾ ਪਦਾਰਥ ਵਾਦੀ ਹੈ, ਭਾਵ ਕਿ ਕਰਮ ਦਾ ਅਰਥ ਹੈ ਬਖਸ਼, ਕਰਮ ਦਾ ਅਰਥ ਹੈ ਕਮਾਈ। ਜੋ ਬਾਬਾ ਠਾਕਰ ਸਿੰਘ ਜੀ ਹੋਰਾਂ ਨੇ ਕਮਾਈ ਕੀਤੀ, ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਵਿੱਚ ਤਕਰੀਬਨ ਉਹ 47 ਚ ਆਏ, 2 ਸਾਲ ਪਹਿਲਾਂ 45 ਚ ਆ ਗਏ। ਪਰਮਾ ਪੁਰਖਾਂ ਨੇ ਹਦਾਇਤ ਕਰ ਦਿੱਤੀ, ਕਪੂਰ ਸਿੰਘ ਇਹ ਵਿਦਿਆਰਥੀ 30 ਸਾਲ ਦੀ ਉਮਰ ਵਿੱਚ ਆਇਆ, ਇਹਨੂੰ ਗੁਰਮਤ ਦੀ ਵਿਦਿਆ ਪੜ੍ਹਾ ਤੇ ਸੰਥਾ ਤੂੰ ਪੜ੍ਹਾਉਣੀ ਹੈ। ਕਪੂਰ ਸਿੰਘ ਸੁਧਾਰ ਦਾ ਸੀ, ਚੰਗਾ ਸਿਆਣਾ ਸਿੰਘ ਸੀ, ਭਿੰਡਰਾਂ ਦਾ ਜਥੇਦਾਰ ਸੀ। ਉਹਨੇ ਬਾਬਾ ਜੀ ਨੂੰ 2 ਸਾਲਾਂ ਵਿੱਚ ਖੰਡ ਪਾਠੀ ਬਣਾ ਦਿੱਤਾ। ਉਸ ਵੇਲੇ ਬੜੀ ਤਗੜੀ ਸੇਵਾ ਲੰਗਰ ਦੀ ਕਰਨੀ, ਹੋਰ ਵੀ ਸੇਵਾਵਾਂ ਕਰਨੀਆਂ। ਜਦੋਂ 47 ਵਿੱਚ ਜਥੇ ਵਿੱਚ ਭਰਤੀ ਹੋ ਗਏ, ਪਾਕਿਸਤਾਨ ਜਦੋਂ ਬਣਿਆ ਤੇ 3-4 ਮਹੀਨੇ ਜਥਾ ਭਿੰਡੀ ਰਿਹਾ ਤੇ ਫਿਰ ਨਾਲ ਮਹਾਂਪੁਰਖਾਂ ਨੇ ਉਹਨੂੰ ਨਾਲ ਲੈ ਲਿਆ। ਪਹਿਲਾ ਪੜਾਅ ਤੁਗਲ ਪਿੰਡ ਹੈ ਇੱਕ, ਉਸ ਥਾਂ ਤੇ ਜਾ ਕੇ 10-15 ਦਿਨ ਰਹੇ, ਸੰਗਤ ਸੇਵਾ ਕਰ ਰਹੀ ਹੈ। ਕੁਦਰਤ ਵੱਲੋਂ ਬਾਬਾ ਜੀ ਦਾ ਇਮਤਿਹਾਨ ਹੋਣਾ ਸ਼ੁਰੂ ਹੋ ਗਿਆ। ਕਈ ਵਿਦਿਆਰਥੀਆਂ ਨੇ ਈਰਖਾ ਕਰਨੀ। ਇੱਕ ਦਿਨ ਬਾਬਾ ਜੀ ਮੇਰੇ ਨਾਲ ਗੱਲਾਂ ਕਰਦੇ, ਕਹਿਣ ਲੱਗੇ, ਗਿਆਨੀ ਜੀ ਮੈਨੂੰ ਉਹ ਦਰਖਤ ਵੀ ਦਿਖਾਇਆ ਨਹਿਰ ਦੇ ਕਿਨਾਰੇ ਤੇ। ਦੁਖੀ ਹੋ ਕੇ ਦੁਪਹਿਰ ਦਾ ਲੰਗਰ ਛਕਣ ਤੋਂ ਬਾਅਦ ਦਰਖਤ ਦੇ ਥੱਲੇ ਚਲੇ ਗਏ। ਗਰਮੀ ਦੇ ਦਿਨ ਬੜੇ ਸਨ, ਸੁੱਤੇ ਪਿਆ ਕਿਸੇ ਅਗੰਮੀ ਗੁਰਸਿੱਖ ਨੇ ਦਰਸ਼ਨ ਦਿੱਤੇ। ਕਹਿਣ ਲੱਗੇ, ਠਾਕਰ ਸਿੰਘ ਇੰਨਾ ਦੁਖੀ ਹੋ ਕੇ, ਹੁਣੇ ਉਦਾਸ ਹੋ ਕੇ ਤੂੰ ਤੁਰ ਪਿਆ ਤੇ ਚਲੋ ਘਰ ਜਾ ਕੇ ਮਾਤਾ ਪਿਤਾ ਦੀ ਸੇਵਾ ਕਰਦੇ ਆ। ਕਈ ਸਿੰਘ ਸੇਵਾ ਕਰਦਿਆਂ ਵੀ ਈਰਖਾ ਕਰਦੇ ਨੇ, ਉਸ ਅਗਾਮੀ ਪੁਰਸ਼ ਸ਼ਿਕਾਇਤ ਕੀਤੀ ਠਾਕਰ ਸਿੰਘ ਅਜੇ ਤੇ ਤੂੰ ਮਹਾਂਪੁਰਖਾਂ ਦੀ ਸੇਵਾ ਵਿਚ ਲੱਗਣਾ, ਬੜੀ ਵੱਡੀ ਸੇਵਾ ਕਰਨੀ ਹੈ, ਉਦਾਸ ਨਾ ਹੋ। ਇੰਨੇ ਕੁ ਲਫ਼ਜ਼ ਸ਼ਹੀਦ ਸਿੰਘ ਨੇ ਕਹਿ ਦਿੱਤੇ, ਅੱਖਾਂ ਖੁੱਲੀਆਂ, ਅਸਤਰਜ ਹੋ ਗਏ, ਵਾਪਸ ਆ ਗਏ। ਤਿੰਨਾਂ ਚੌਂ ਦਿਨਾਂ ਬਾਅਦ ਜਿਹੜਾ ਗੜਬਈ ਕਰਮ ਸਿੰਘ ਸੀ ਗੁੱਸੇ ਹੋ ਕੇ ਚਲਾ ਗਿਆ। ਮਹਾਂਪੁਰਖਾਂ ਨੇ ਉਸ ਵੇਲੇ ਸਿੰਘਾਂ ਦਾ ਇਕੱਠ ਕੀਤਾ, ਸਤਰਕ ਸਿੰਘ ਸਨ ਮਹਾਂਪੁਰਖਾਂ ਦੇ ਨਾਲ ਜਥੇ ਦੇ। ਇਕੱਠ ਕਰਨ ਤੋਂ ਬਾਅਦ ਕਹਿਣ ਲੱਗੇ, ਦਾਹ ਦੀ ਸੇਵਾ ਇਸ਼ਨਾਨ ਕਰਾਉਣ ਤੇ ਹੋਰ ਬੜੀ ਔਖੀ ਹੈ, ਕੋਈ ਸਿੰਘ ਹੋਵੇ ਸੇਵਾ ਕਰੇ। ਇੱਕ ਰਤਨ ਸਿੰਘ ਉੱਚੀ ਤਲਵੰਡੀ ਦਾ, ਦੋ ਤਲਵੰਡੀਆਂ ਨੇ, ਇੱਕ ਨੀਵੀਂ ਤਲਵੰਡੀ ਦਾ ਵਦਾਂਤੀ ਹੈ ਤੇ ਉੱਚੀ ਤਲਵੰਡੀ ਦਾ ਭਾਈ ਰਤਨ ਸਿੰਘ ਜਿਹੜਾ ਕਪੂਰ ਸਿੰਘ ਦੇ ਜਥੇਦਾਰ ਦੇ ਨਾਲ ਛੋਟਾ ਜਥੇਦਾਰ ਸੀ ਪਿੰਡਾਂ ਦਾ, ਉਹ ਉੱਠਿਆ। ਇੱਕ ਸੁਰਜੀਤ ਸਿੰਘ ਉੱਠਿਆ, ਅਸੀਂ ਸੇਵਾ ਕਰਨ ਨੂੰ ਤਿਆਰ ਹਾਂ। ਤੇ ਕੁਦਰਤੀ ਬਾਬਾ ਜੀ ਵੀ ਆਪਣੇ ਵਿਦਿਆਰਥੀਆਂ ਦੇ ਰੂਪ ਵਿੱਚ ਜਥੇ ਵਿੱਚ ਬੈਠੇ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿਣ ਲੱਗੇ, ਸਿੰਘੋ ਇਹ ਸੇਵਾ ਬੜੀ ਔਖੀ ਹੈ, ਤੁਸੀਂ ਕਰ ਨਹੀਂ ਸਕਦੇ। ਰਤਨ ਸਿੰਘ ਤੂੰ ਭਿੰਡਰੀ ਜਾ ਕੇ ਕਰ ਸੇਵਾ। ਉਸ ਵੇਲੇ ਬਾਬਾ ਠਾਕਰ ਸਿੰਘ ਜੀ ਨਿਮਰਤਾ ਦੀ ਮੂਰਤੀ, ਮਨ ਉਦਾਸ ਸੀ, ਦੂਰੋਂ ਵੇਖ ਲਿਆ। ਮਹਾਂਪੁਰਖਾਂ ਨੇ ਆਵਾਜ਼ ਮਾਰ ਕੇ ਕਿਹਾ, ਠਾਕਰ ਸਿੰਘ ਤੂੰ ਸੇਵਾ ਕਰ ਸਕਦਾ। ਇਹ ਆਪ ਮਹਾਂਪੁਰਖਾਂ ਨੇ ਆਵਾਜ਼ ਮਾਰ ਕੇ ਆਪਣੇ ਗੜਬਈ ਦੀ ਸੇਵਾ ਸ਼ੁਰੂ ਕੀਤੀ। ਉਸ ਦਿਨ ਤੋਂ ਲੈ ਕੇ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੱਕ ਬੜੀ ਸੇਵਾ ਕੀਤੀ ਤੇ ਮੈਂ ਅਨੁਭਵ ਕੀਤਾ, ਕਿਉਂਕਿ 12 ਕੁ ਸਾਲ ਮੈਂ ਵੀ ਨਾਲ ਮਹਾਂਪੁਰਖਾਂ ਦੇ ਤੇ ਬਾਬਾ ਠਾਕਰ ਸਿੰਘ ਨਾਲ ਰਹਿਣ ਦਾ ਸਮਾਂ ਸੁਭਾਗ ਮਿਲਿਆ। ਮੈਂ ਅਨੁਭਵ ਕਰਦਾ ਹਾਂ ਕਿ ਨੀਂਦ ਦੀ ਜਿੰਨਾ ਕੰਟਰੋਲ ਬਾਬੇ ਠਾਕਰ ਸਿੰਘ ਦਾ ਸੀ, ਐਵੇਂ ਅਨੁਭਵ ਕਰ ਲਓ ਵੀ ਕਈ ਰਾਤਾਂ ਸੇਵਾ ਕਰਦਿਆਂ ਲੰਘ ਜਾਣੀਆਂ। ਤੇ ਉਸ ਵੇਲੇ ਬਾਬਾ ਜੀ ਦੇ ਨੇਤਰਾਂ ਚ ਨੀਂਦ ਬਹੁਤ ਘੱਟ ਸੀ ਤੇ ਹੌਲੀ ਹੌਲੀ ਉਹਨਾਂ ਨੇ ਮੰਜਾ ਲਾਗੇ ਰੱਖਣਾ, ਥੱਲੇ ਪੈ ਜਾਣਾ। ਜਦੋਂ ਵੀ ਵੱਡੇ ਮਹਾਂਪੁਰਖਾਂ ਦਾ ਕੋਈ ਸਰੀਰਕ ਹਾਜ਼ਰ ਕਰਨੀ, ਉਸੇ ਵੇਲੇ ਉੱਠ ਖੁੱਲਿਆ। ਖਡਿਆਲ ਪਿੰਡ ਦੀ ਗੱਲ ਹੈ, ਉਸ ਵੇਲੇ ਮਹਾਂਪੁਰਖ ਇਕਦਮ ਉੱਠ ਕੇ ਬਹਿ ਗਏ। ਬਾਬਾ ਠਾਕਰ ਸਿੰਘ ਜੀ ਉੱਠ ਕੇ ਕਹਿਣ ਲੱਗੇ, ਮਹਾਂਪੁਰਖੋ ਪਿਸ਼ਾਬ ਕਰਨਾ ਜਾਂ ਹੋਰ ਕੋਈ ਸਰੀਰ ਦੀ ਕਿਰਿਆ ਕਰਨੀ ਹੈ। ਅਤੇ ਕਰਮ ਸਿੰਘ ਵੀ ਲਾਗੇ ਸੀ, ਦਾਸ ਵੀ ਲਾਗੇ ਸੀ, ਇੱਕ ਕਰਤਾਰ ਸਿੰਘ ਖਡਿਆਲ ਦਾ ਸੀ, ਇੱਕ ਖਡਿਆਲ ਦਾ ਹੀ ਠਾਕਰ ਸਿੰਘ ਦਰਜੀ ਸੀ, ਇਹ ਦੋਨੋ ਸਿੰਘ ਵੀ ਉੱਥੇ ਨਾਲ ਸਨ। ਤੇ ਠਾਕਰ ਸਿੰਘ ਦੇ ਕਰਤਾਰ ਸਿੰਘ ਦਾ ਘਰ ਬੜਾ ਵੱਡਾ ਹੈਗਾ, 6 ਭਰਾ ਸਨ ਉਹਨਾਂ ਦੇ ਘਰ। ਬਾਬੇ ਠਾਕਰ ਸਿੰਘ ਨੂੰ ਕਹਿਣ ਲੱਗੇ, ਠਾਕਰ ਸਿਆਂ ਮੈਨੂੰ ਇੱਕ ਸੁਪਨਾ ਆਇਆ। ਉਸ ਸੁਪਨੇ ਚ ਧੰਨ ਗੁਰੂ ਨਾਨਕ ਮਹਾਰਾਜ ਮੈਨੂੰ ਬੜੀ ਤੇਜ਼ੀ ਦੇ ਨਾਲ ਜਾਂਦੇ ਵੇਖੇ ਦਿਸੇ ਨੇ। ਮੈਨੂੰ ਐਵੇਂ ਅਨੁਭਵ ਹੋਇਆ ਵੀ ਜਿਸ ਤਰ੍ਹਾਂ ਘੋੜੇ ਤੇ, ਤੇਜ਼ ਘੋੜੇ ਤੇ ਕੋਈ ਜਾਂਦਾ ਹੋਵੇ, ਪਰ ਮੈਨੂੰ ਘੋੜਾ ਨਿਗਾਹ ਚ ਨਹੀਂ ਆਇਆ। ਉਹਨਾਂ ਦੇ ਹੱਥੋਂ ਕੋ ਰੁਮਾਲ ਡਿੱਗ ਪਿਆ ਤੇ ਕਹਿਣ ਲੱਗੇ, ਪ੍ਰੇਮੀ ਆ ਪਿੱਛੇ ਆ ਰਿਹਾ ਸਿੰਘ, ਉਹਨੂੰ ਫੜਾ ਦੇ। ਜਦੋਂ ਮੈਂ ਪਛਾਣ ਨਿਗਾਹ ਕੀਤੀ ਤੇ ਧੰਨ ਕਲਗੀਧਰ ਪਾਤਸ਼ਾਹ ਦੇ, ਠਾਕਰ ਸਿੰਘ ਮੈਨੂੰ ਕਲਗੀਧਰ ਮਹਾਰਾਜ ਦੇ ਦਰਸ਼ਨ ਹੋਏ ਨੇ। ਉਸ ਵੇਲੇ ਉਹਨਾਂ ਨੇ ਵੀ ਇੰਨੀ ਤੇਜ਼ੀ ਨਾਲ ਘੋੜਾ ਜਾ ਰਿਹਾ ਸੀ ਤੇ ਕਹਿਣ ਲੱਗੇ, ਪਿਛਲੇ ਪਾਸੇ ਸਿੰਘ ਆ ਰਿਹਾ, ਉਹਨੂੰ ਫੜਾ। ਠਾਕਰ ਸਿੰਘ ਜਦੋਂ ਮੈਂ ਪਿਛਲੇ ਪਾਸੇ ਨਿਗਾਹ ਕੀਤੀ ਤੇ ਸੰਤ ਬਾਬਾ ਅਤਰ ਸਿੰਘ ਜੀ ਘੋੜੇ ਤੇ ਸਵਾਰ ਨੇ। ਉਸ ਵੇਲੇ ਉਹ ਰੁਮਾਲ ਮੈਂ ਉਹਨਾਂ ਨੂੰ ਫੜਾਇਆ ਤੇ ਉਹ ਰੁਮਾਲ ਫੜ ਕੇ ਮੈਨੂੰ ਕਹਿਣ ਲੱਗੇ, ਗੁਰਬਚਨ ਸਿੰਘ ਇਸ ਰੁਮਾਲ ਦੇ ਪੱਲੇ ਜਿਹੜੀ ਗੰਢ ਬੱਝੀ ਹੈ, ਇਹ ਕਲਗੀਧਰ ਮਹਾਰਾਜ ਨੇ ਦਮਦਮੀ ਟਕਸਾਲ ਦੇ ਗੁਰਬਾਣੀ ਦੇ ਅਰਥਾਂ ਦੇ ਪੱਲੇ ਵਿਚ ਬੱਧੇ ਨੇ ਅਰਥ, ਤੂੰ ਕਿਰਪਾ ਕਰ ਮੈਨੂੰ ਸ਼ਬਦ ਦਾ ਸਿਧਾਂਤ ਸ਼ਬਦ ਦੀ ਕਥਾ ਸੁਣਾ ਤੇ ਫਿਰ ਮੈਂ ਉਹ ਟਕਸਾ ਕਰਗੀ ਧਰ ਦੇ ਜਿਹੜੇ ਬਖਸ਼ੇ ਹੋਏ ਅਰਥ ਨੇ ਮੈਂ ਤੈਨੂੰ ਫੜਾ ਦਾ। ਉਸ ਵੇਲੇ ਹੁਣ ਮੈਨੂੰ ਮੈਂ ਗਿਆਨ ਕਿਰਨਾ ਮਹਾਂਪੁਰਖਾਂ ਦਾ ਜੀਵਨ ਲਿਖਿਆ ਹੋਇਆ ਤੇ ਮੈਂ ਲਿਖਿਆ ਉਸ ਵੇਲੇ ਜਿਸ ਸ਼ਬਦ ਦੀ ਕਥਾ ਕੀਤੀ ਬਾਬੇ ਠਾਕੁਰ ਸਾਨੂੰ ਸਾਰਾ ਕੁਝ ਦੱਸ ਰਹੇ ਅਸੀਂ ਸੁਣ ਰਹੇ ਹਾਂ। ਉਸ ਵੇਲੇ ਗੁਰੂ ਦੀ ਮਹਾਨ ਬਖਸ਼ੇ ਦੇ ਨਾਲ ਭਾਵ ਮੇਰਾ ਇਹ ਸੀ ਕਿ ਸਤਿਪੁਰਖਾਂ ਨੂੰ ਜੋ ਵੀ ਕੋਈ ਚਮਤਕਾਰ ਹੋਵੇ, ਜੋ ਵੀ ਕੋਈ ਗੁਪਤ ਜਾਂ ਕਿਸੇ ਦੇ ਵਿਚਾਰ ਕਰਨੀ ਹੋਵੇ ਬਾਬਾ ਠਾਕੁਰ ਸਿੰਘ ਜੀ ਹੋਰਾਂ ਦੇ ਨਾਲ ਇੱਕ ਮਿਕ ਹੋ ਕੇ ਕਰਦੇ ਸਨ। ਤੇ ਮੈਂ ਬੇਨਤੀ ਕਰ ਰਿਹਾ ਸੀ ਕਰਮ ਖੰਡ ਕੀ ਬਾਣੀ ਜੋਰ, ਜਿਹੜੇ ਕਰਮ ਖੰਡ ਛੇਵੀਂ ਭੂਮਿਕਾ ਵਿਚ ਚਲੇ ਜਾਂਦੇ ਨੇ ਉਹਨਾਂ ਦੀ ਬਾਣੀ ਚ ਕਿਤਨਾ ਕੁ ਜ਼ੋਰ ਹੁੰਦਾ। ਹੁਣੇ ਤੁਸੀਂ ਆ ਜਿਹੜੇ ਢਾਡੀ ਸਿੰਘ ਸੁਣਾ ਕੇ ਗਏ ਨੇ, ਮੈਂ ਇਸ ਪਾਸੇ ਨਾ ਜਾਵਾਂ, ਟਾਈਮ ਲਾਗੇ ਸਮਾਪਤ ਵੱਲ ਚੱਲਿਆ ਜਾ ਰਿਹਾ। ਉਸ ਵੇਲੇ ਜਿਹੜੇ ਛੇਵੀਂ ਭੂਮਿਕਾ ਚ ਚਲੇ ਜਾਂਦੇ ਨੇ ਉਹਨਾਂ ਦੀ ਬਾਣੀ ਚ ਬੜਾ ਵੱਡਾ ਜ਼ੋਰ ਹੋ ਜਾਂਦਾ। ਤੇ ਮੈਂ ਗੱਲ ਕਰ ਰਿਹਾ ਸੀ 18 ਦਸੰਬਰ ਨੂੰ ਹਜ਼ੂਰ ਸਾਹਿਬ ਤੱਕ ਪਹੁੰਚ ਗਏ, ਜਾਂਦਿਆਂ ਸਰੀਰ ਬੜਾ ਥਕੇਵੇਂ ਵਿਚ ਹੈ ਤੇ ਉਸ ਵੇਲੇ ਸੁੱਤੇ ਪਿਆ ਅਨੁਭਵ ਹੋਇਆ ਵੀ ਮੈਂ ਸਰੀਰ ਇੱਥੇ ਛੱਡਾਂ। ਉਸ ਵੇਲੇ ਸਰੀਰ ਕੋਈ ਢਿੱਲਾ ਹੋ ਗਿਆ ਤੇ ਇਕਦਮ ਹੌਸਪੀਟਲ ਸਿੰਘ ਲੈ ਗਏ। ਸਵੇਰ ਤੋਂ ਲੈ ਕੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੌਸਪੀਟਲ ਰਹੇ, ਸਰੀਰ ਠੀਕ ਹੋ ਗਿਆ। ਇਹ ਮਹਾਂਪੁਰਖਾਂ ਦੀ ਬਖਸ਼ਿਸ਼ ਹੈ। ਖਿਆਲ ਆਇਆ ਵੀ ਇੱਥੇ ਸਰੀਰ ਨਾ ਮੈਂ ਛੱਡਾਂ ਤੇ ਕਿੱਥੇ ਇਹ ਕੁਦਰਤ ਜਾਣੇ ਜਾਂ ਬਾਬਾ ਜੀ ਜਾਣਨ। ਉਸ ਵੇਲੇ ਹੌਸਪੀਟਲ ਚੋਂ 2 ਸਿੰਘਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਬਾਬਾ ਨਿਧਾਨ ਸਿੰਘ ਗੁਰੂ ਕੇ ਲੰਗਰ ਜਿਹੜਾ ਅਸਥਾਨ ਹੈ ਉੱਥੇ ਆ ਗਏ ਤੇ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਹੁਣੇ ਪੰਜਾਬ ਨੂੰ ਤੁਰ ਪਈਏ। 18 ਦਸੰਬਰ ਨੂੰ ਪੰਜਾਬ ਨੂੰ ਤੁਰ ਪਏ। ਸਿੰਘਾਂ ਨੇ ਬੜਾ ਯਤਨ ਕੀਤਾ, ਬਾਬਾ ਜੀ ਤੁਹਾਡਾ ਸਰੀਰ ਢਿੱਲਾ। ਕਹਿੰਦੇ ਮੇਰੇ ਸਰੀਰ ਨੂੰ ਕੁਝ ਨਹੀਂ ਹੋਇਆ। 2 ਸਿੰਘਾਂ ਦੇ ਹੱਥ ਮੋਢਿਆਂ ਤੇ ਹੱਥ ਰੱਖ ਕੇ ਹੌਸਪੀਟਲ ਜੋ ਆ ਰਹੇ ਨੇ ਪੰਜਾਬ ਨੂੰ ਜਾਣ ਵਾਸਤੇ ਜਿੱਥੇ ਸਰੀਰ ਛੱਡਣਾ ਸੀ, ਇਹ ਉਹਨਾਂ ਦੀਆਂ ਉਹ ਜਾਣਨ। ਉਸ ਵੇਲੇ ਠੀਕ ਹੋ ਗਏ, 10:30 ਵਜੇ ਉਥੋਂ 18 ਦਸੰਬਰ ਨੂੰ ਤੁਰੇ ਨੇ। ਫਿਰ ਵਾਪਸ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦਿਆਂ ਦਾਸ ਵੀ ਇੰਡੀਆ ਗਿਆ ਸੀ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਦੇ, ਕਿਉਂਕਿ ਜਨਕ ਸਿੰਘ ਚੜ੍ਹਾਈ ਕਰ ਗਏ ਸਨ ਤੇ ਉਹਨਾਂ ਦੇ ਪਿੰਡ ਵਿਚ ਉਹਨਾਂ ਦੇ ਭਰਾਤਾ ਉਹਨਾਂ ਦੇ ਪਰਿਵਾਰ ਦੇ ਕੋਲ ਲਾਗੇ ਜਲੰਧਰ ਦੇ ਅਸੀਂ ਗਏ ਸੀ। ਬਾਬਾ ਜੀ ਹੋਰਾਂ ਨੇ ਬਾਈਪਾਸ ਤੇ ਆਣ ਕੇ ਟੈਲੀਫੋਨ ਕੀਤਾ, ਭਾਈ ਜਸਵੀਰ ਸਿੰਘ ਕਿੱਥੇ ਆ ਤੂੰ? ਕਹਿੰਦਾ ਜੀ ਮੈਂ 10-15 ਮੀਲ ਬਾਹਰ ਹਾਂ ਜਲੰਧਰ ਤੋਂ, ਤੁਸੀਂ ਕਿਰਪਾ ਕਰਕੇ ਘਰ ਆਏ ਤਾਂ ਮੈਂ ਇੰਨੇ ਚਿਰ ਨੂੰ ਆਇਆ ਨਾ। ਕਹਿੰਦੇ ਨਹੀਂ ਹੁਣ ਤੂੰ ਕੱਲ ਨੂੰ ਮਹਿਤੇ ਆ ਜਾਈ। ਮੈਂ ਵੀ ਨਾਲ ਸੀ ਸਿੰਘ ਸਾਹਿਬਾਂ ਦੇ। ਉਥੋਂ ਹੀ ਬਾਈਪਾਸ ਤੋਂ ਆ ਕੇ ਤੇ ਫਿਰ ਬਾਬੇ ਬਕਾਲੇ ਆ ਗਏ। ਮਹਿਤੇ ਦੇ ਸਿੰਘਾਂ ਨੂੰ ਪਹਿਲਾਂ ਦੱਸ ਦਿੱਤਾ ਸੀ, ਟਾਟੇ ਨੂੰ, ਮੁਹਕਮ ਸਿੰਘ ਨੂੰ, ਭਾਈ ਲੱਖਾ ਸਿੰਘ ਉਹਨਾਂ ਨੂੰ ਦੱਸ ਦਿੱਤਾ ਹੈ ਤੇ ਉਸੇ ਵੇਲੇ ਸਰੀਰ ਢਿੱਲਾ ਸੀ। ਉਸ ਵੇਲੇ ਉਹਨਾਂ ਨੇ 23 ਦਸੰਬਰ ਨੂੰ ਹੌਸਪੀਟਲ ਦੇ ਵਿਚ ਜਾ ਕੇ ਦਾਖਲ ਹੋ ਗਏ। ਜੋ ਡਾਕਟਰ ਬੀਬੀ ਹਰਸ਼ਰਨ ਕੌਰ ਸਨ, ਇਹੋ ਹੈ ਨਾ ਬੀਬੀ ਦਾ ਨਾਂ, ਹਰਸ਼ਰਨ ਕੌਰ ਡਾਕਟਰ ਸੀ, ਉਹਦੇ ਘਰ ਵਿਚ ਨਾਲੇ ਤੇ ਅਨਪਾਣੀ ਛਕਿਆ, ਨਾਲੇ ਡਾਕਟਰ ਨੇ ਚੈੱਕ ਕੀਤਾ। ਉਸ ਵੇਲੇ ਡਾਕਟਰਾਂ ਨੇ ਅਨੁਭਵ ਕੀਤਾ ਵੀ ਬਾਬਾ ਜੀ ਉਹਨਾਂ ਨੂੰ ਹੌਸਪੀਟਲ ਕੱਕੜ ਹੌਸਪੀਟਲ ਲਾਗੇ ਸੀ, ਉਥੇ ਦਾਖਲ ਕਰਾ ਦਿੱਤਾ। ਉਸ ਥਾਂ ਤੇ ਦਾਖਲ ਕਰਨ ਤੋਂ ਬਾਅਦ 24 ਦਸੰਬਰ ਨੂੰ ਬਾਬਾ ਜੀ ਫਿਰ ਠੀਕ ਠਾਕ ਹੋ ਗਏ। ਡਾਕਟਰਾਂ ਨੇ ਦਵਾਈ ਦਿੱਤੀ, ਦਵਾਈ ਦੇ ਕੇ 24 ਦਸੰਬਰ ਨੂੰ 23 ਦਸੰਬਰ ਸ਼ਾਮ ਤੱਕ ਠੀਕ ਹੋ ਗਏ। ਡਾਕਟਰਾਂ ਨੇ ਕਹਿਤਾ ਵੀ 24 ਦਸੰਬਰ ਨੂੰ 1 ਵਜੇ ਇਸ਼ਨਾਨ ਕਰਕੇ ਅੱਜ ਦੇ ਦਿਨ ਤੇ ਫਿਰ ਨਿਤਨੇਮ ਕੀਤਾ, ਹਰਿਮੰਦਰ ਸਾਹਿਬ 4 ਤੋਂ 6 ਵਜੇ ਤੱਕ ਕੀਰਤਨ ਸਰਵਣ ਕੀਤਾ, 6 ਤੋਂ ਬਾਅਦ ਫਿਰ ਥੋੜਾ ਜਿਹਾ ਪ੍ਰਸ਼ਾਦ ਛਕਣ ਲੱਗ ਪਏ। ਪ੍ਰਸ਼ਾਦਾ ਛਕਣ ਵਾਸਤੇ ਕਹਿਣ ਲੱਗੇ, ਭਾਈ ਸੰਗਿਆ ਸੱਚਖੰਡ ਜਾਣਾ ਹੈ, ਤਿਆਰੀ ਕਰੋ। ਸਿੰਘਾਂ ਨੇ ਅਨੁਭਵ ਕੀਤਾ ਵੀ ਦਰਬਾਰ ਸਾਹਿਬ ਜਾਣ ਵਾਸਤੇ ਬਾਬਾ ਜੀ ਕਹਿ ਰਹੇ ਨੇ। ਸੱਚਖੰਡ ਦਾ ਸਿੰਘਾਂ ਨੂੰ ਕੋਈ ਅਨੁਭਵ ਨਾ ਹੋਇਆ। ਸਿੰਘਾਂ ਨੇ ਕਿਹਾ ਵੀ ਬਾਬਾ ਜੀ ਕਹਿ ਰਹੇ ਨੇ ਵੀ ਆਪਾਂ ਤਿਆਰੀ ਕਰਕੇ ਤੇ ਹਰਿਮੰਦਰ ਸਾਹਿਬ ਜਾਣਾ, ਪਰ ਬਾਬਾ ਜੀ ਦਾ ਭਾਵ ਸੀ ਸੱਚਖੰਡ ਜਾਣ ਵਾਸਤੇ ਤਿਆਰੀ ਕਰ ਲਏ। ਜਿੰਨਾ ਕੁ ਭੋਜਨ ਛਕਣਾ ਸੀ ਉਨਾ ਕੁ ਭੋਜਨ ਛਕ ਲਿਆ, ਵੀ ਉਹ ਇੰਨਾ ਕੁ ਮੇਰਾ ਸੰਸਾਰ ਵਿਚ ਭੋਜਨ ਸੀ। ਗੱਲਾਂ ਬਾਤਾਂ ਕਰਦਿਆਂ ਕਰਦਿਆਂ ਨਿਤਨੇਮ ਤੋਂ ਬਾਅਦ ਸਵਾ ਕੁ 6 ਵਜੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਕਦਮ ਸਰੀਰ ਢਿੱਲਾ ਹੋ ਗਿਆ। ਪਰੋ ਪਰੇ ਵਿਚ ਦੇਖਦਿਆਂ ਦੇਖਦਿਆਂ ਬਾਬਾ ਜੀ ਅਗਲੇ ਸਫ਼ਰ ਨੂੰ ਤੁਰ ਗਏ। ਇਹ ਬਾਬਾ ਜੀ ਦਾ ਜੋ ਅਖੀਰਲੇ ਸਫ਼ਰ ਦਾ ਇੰਨੇ ਕੁ ਮਿੰਟਾਂ 'ਚ ਮੈਂ ਬੇਨਤੀ ਕੀਤੀ ਹੈ। ਬਾਬਾ ਜੀ ਇੱਕ ਸੰਤ ਮੇਕਰ ਸਨ, ਸਿੱਖ ਕੌਮ ਦੇ ਸਾਰੇ ਸਾਧੂਆਂ ਚੋਂ ਉਹ ਸੰਤ ਮੇਕਰ ਦਾ ਰੂਪ ਧਾਰਨ ਕਰਕੇ ਰਹੇ, ਜੋ 1992 ਨੂੰ ਬੜਾ ਵੱਡਾ ਪੰਜਾਬ ਦੇ ਵਿਚ ਘੱਲੂਘਾਰਾ ਚੱਲ ਰਿਹਾ ਸੀ। ਸਾਰੇ 600 ਸਿੰਘ ਸੀ ਮਹਿਤੇ ਦਿਆਂ, 600 ਸਿੰਘਾਂ ਨੂੰ ਇਕੱਤਰ ਕੀਤਾ। ਕਹਿਣ ਲੱਗੇ ਸਿੰਘੋ 11-11 ਜਪਜੀ ਸਾਹਿਬ ਦੇ ਪਾਠ ਕਰਿਆ ਕਰੋ ਹਰ ਇੱਕ ਸਿੰਘ, ਤੇ 51-51 24 ਸਾਹਿਬ ਦੇ ਪਾਠ ਕਰਿਆ ਕਰੋ। ਇਸ ਮਹਿਤੇ ਦੀ ਧਰਤੀ ਵੱਲ ਕੋਈ ਵੀ ਕੈਰੀ ਅੱਖ ਕਰਕੇ ਨਹੀਂ ਵੇਖ ਸਕੇਗਾ। ਸੁਬਹ ਸ਼ਾਮ ਸੰਗਤ ਕਰਿਆ ਕਰੋ। ਇਹ ਬਾਬਾ ਜੀ ਦੀ ਹਦਾਇਤ, ਸਿੰਘਾਂ ਨੇ 11-11 ਜਪਜੀ ਸਾਹਿਬ ਦੇ ਪਾਠ ਕਰਨੇ, 600 ਸਿੰਘ ਰਹਿੰਦਾ ਸੀ। ਬਾਬਾ ਜੀ ਦਾ ਹੁਕਮ ਮੰਨਦਿਆਂ ਹੋਇਆ ਮੈਨੂੰ ਜਸਵੰਤ ਸਿੰਘ ਹੁਣ ਵਰਣਨ ਰਹਿੰਦਾ ਜਰਮਨ, ਤੇ ਆਪਣੇ ਉਹਦੇ ਪਿੰਡ ਦਾ ਨਾਮ ਮੈਨੂੰ ਲਾਗੇ ਬਾਬੇ ਬਕਾਲੇ ਦੇ ਬਟਾਲੇ ਦੇ ਲਾਗੇ ਹੈਗਾ, ਜਫਰਵਾਲ ਦੇ ਲਾਗੇ ਪਿੰਡ ਹੈ। ਉਸ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਵੀ ਕੁਝ ਬੱਬਰਾਂ ਦੇ ਵੀ ਸਿੰਘ ਸਨ 5-7, ਕੁਝ ਆਪਣੇ ਜਫਰਵਾਲ ਦੇ ਸਿੰਘ ਸਨ, ਤੇ ਜਸਵੰਤ ਸਿੰਘ ਵੀ ਉਹਨਾਂ ਸਿੰਘਾਂ 'ਚ ਅਸਲਾ ਬੜਾ ਸੀ। ਉਹ ਪੁਲਿਸ ਤੋਂ ਡਰਦੇ ਹੋਏ ਨੱਠ ਕੇ ਮਹਿਤੇ ਆ ਗਏ। ਮਹਿਤੇ ਆ ਗਏ ਤੇ ਮਗਰੇ ਹੀ ਜਿਹੜਾ ਆਪਣੇ ਬਟਾਲੇ ਦਾ SP ਸੀ ਉਹ ਫੌਜ ਲੈ ਕੇ ਆ ਗਿਆ। ਦੋ ਜ਼ਿਲ੍ਹਿਆਂ ਦੀ ਪੁਲਿਸ ਤੇ CRP ਘੇਰਾ ਪਾ ਲਿਆ। ਅਨਾਊਂਸ ਕਰ ਰਹੇ ਨੇ ਵੀ ਬਾਬਾ ਜੀ ਬਾਹਰ ਜਿਹੜੇ ਸਿੰਘ ਨੇ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਬਾਹਰ ਭੇਜੋ, ਅਸਲਾ ਲੈ ਕੇ ਆ ਗਏ ਨੇ। ਹੁਣ ਬਾਬਾ ਜੀ ਬੜੇ ਅਸਰਜ ਹੋ ਗਏ ਵੀ ਹੁਣ ਕੀ ਕੀਤਾ ਜਾਏ। ਸਾਰੇ ਸਿੰਘ ਦਰਬਾਰ ਸਾਹਿਬ ਇਕੱਠੇ ਕਰ ਲਏ, ਸਿੰਘਾਂ ਨੂੰ ਹੁਕਮ ਕੀਤਾ ਸਿੰਘੋ ਕੜਾ ਪ੍ਰਸ਼ਾਦ ਦੀ ਦੇਖ ਕਰੋ, ਤੇ 3 ਆਨੰਦ ਸਾਹਿਬ ਦੇ ਪਾਠ ਕਰਕੇ ਜੋ ਜਪਜੀ ਸਾਹਿਬ ਦੇ ਪਾਠ ਕਰਕੇ ਕੜਾ ਪ੍ਰਸ਼ਾਦ ਦੀ ਦੇਹ ਕੀਤੀ ਦਰਬਾਰ ਚ ਆ ਗਏ। 3 ਆਨੰਦ ਸਾਹਿਬ ਦੇ ਪਾਠ ਕਰਕੇ ਅਰਦਾਸ ਕੀਤੀ, ਫਿਰ ਅਰਦਾਸ ਕਰਕੇ 24 ਦਾ ਪਾਠ ਕਰਕੇ ਬਾਬਾ ਜੀ ਵੱਡਾ ਗੇਟ ਪਹਿਰੇ ਲੱਗੇ ਸਨ ਬੰਦ ਸੀ, ਬਾਹਰੋਂ ਸਪੀਕਰਾਂ ਤੇ ਆਵਾਜ਼ ਆ ਰਹੀ ਹੈ ਵੀ ਸਿੰਘਾਂ ਨੂੰ ਬਾਹਰ ਕੱਢੋ, ਅਸੀਂ ਤਲਾਸ਼ੀ ਕਰਨੀ ਹੈ ਸਾਰੇ ਡੇਰੇ 'ਚ, ਸਾਰੇ ਬਾਹਰ ਆ ਜਾਓ। ਉਹਨਾਂ ਨੇ ਟਾਈਮ ਦੇ ਦਿੱਤਾ, ਇੰਨੇ ਟਾਈਮ ਦੇ ਅੰਦਰ ਅੰਦਰ ਤਾਂ ਗੋਲੀਆਂ ਦੇ ਨਾਲ ਤੋਪਾਂ ਨਾਲ ਸਾਰਾ ਡੇਰਾ ਜਿਹੜਾ ਉਹ ਫਨਾ ਫੁੱਲਾ ਕਰ ਦਿੱਤਾ ਜਾਏਗਾ। ਬਾਬਾ ਜੀ ਆਪ ਤੁਰੇ ਨੇ ਅੱਗੇ, ਦਰਵਾਜ਼ਾ ਖੋਲ ਕੇ ਤੇ SP ਤੇ ਹੋਰ ਜਿਹੜੇ ਵੱਡੇ ਅਫਸਰ ਸਨ, ਬਾਬਾ ਜੀ ਕਹਿਣ ਲੱਗੇ ਸਿੰਘੋ ਪਹਿਲਾਂ ਮੈਨੂੰ ਗੋਲੀ ਮਾਰੋ, ਮੈਂ ਸ਼ਹੀਦ ਹੋਣਾ ਚਾਹੁੰਦਾ। ਉਹ ਕਹਿਣ ਲੱਗੇ ਬਾਬਾ ਜੀ ਅਸੀਂ ਕਿਸੇ ਨੂੰ ਸ਼ਹੀਦ ਨਹੀਂ ਕਰਨਾ, ਅਸੀਂ ਤੁਹਾਡੇ ਸਾਰੇ ਡੇਰੇ ਦੇ ਸਿੰਘਾਂ ਨੂੰ ਬਾਹਰ ਕੱਢ ਕੇ ਡੇਰੇ ਦੀ ਤਲਾਸ਼ੀ ਕਰਨੀ ਆ। ਦੇਖੋ ਬਾਬਾ ਜੀ ਦੇ ਬਚਨ ਨੇ ਕਰਮ ਖੰਡ ਕੀ ਬਾਣੀ ਜ਼ੋਰ, ਜਿਨ੍ਹਾਂ ਦੀ ਬਾਣੀ 'ਚ ਕਿੰਨਾ ਜ਼ੋਰ ਹੈ। ਬੜਾ ਵੱਡਾ ਅਸਲਾ ਸੀ ਸਿੰਘਾਂ ਦੇ ਕੋਲ, ਫਿਰ ਕਾਲੀਆਂ ਗੱਡੀਆਂ ਦੇ ਵਿੱਚ ਮੁਖਬਰ ਜਿਹੜੇ ਸਨ ਬੈਠੇ ਸੀ ਸਿੰਘਾਂ ਨੂੰ ਪਛਾਣਨ ਵਾਲੇ, ਜੇ 600 ਦਾ 600 ਹੀ ਸਿੰਘ ਬਾਹਰ ਨਿਕਲਿਆ, ਉਹ ਜਿਹੜੇ ਪਛਾਣਨ ਵਾਲੇ ਸੀ ਉਹਨਾਂ ਦੇ ਨਿਗਾਹ ਨੂੰ ਵੀ ਕੋਈ ਸਿੰਘ ਨਹੀਂ ਪਛਾਣਿਆ ਗਿਆ, ਅਸਲਾ ਵੀ ਸਾਰਾ ਬਚ ਗਿਆ, ਅਤੇ ਬਾਬਾ ਜੀ ਦੇ ਬਚਨਾਂ ਤੇ ਪਹਿਰਾ ਵੀ ਪੂਰਾ ਦਿੱਤਾ। ਇਹ ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕਾਂ ਪ੍ਰਬੰਧਕ ਵੀਰਾਂ ਵੱਲੋਂ ਟਾਈਮ ਦਿੱਤਾ ਧੰਨਵਾਦੀ ਹਾਂ। ਅੱਜ ਅਸੀਂ ਬਾਬਾ ਜੀ ਦੀ ਮਹਾਨ ਯਾਦ ਨੂੰ ਮਨਾ ਰਹੇ ਹਾਂ। ਮੇਰੇ ਤੋਂ ਪਹਿਲਾਂ ਵਿਦਵਾਨਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਜੋ ਬਾਬਾ ਜੀ ਦੇ ਜੀਵਨ ਸੰਬੰਧੀ ਵਿਚਾਰਾਂ ਤੇ ਇੰਨੀਆਂ ਕਿ ਨੇ, ਭਾਵੇਂ ਸਾਰਾ ਦਿਨ ਕਰਦੇ ਰਹੋ ਕਈ ਮਹੀਨੇ ਕਰਦੇ ਰਹੋ, ਉਹ ਬਾਬਾ ਜੀ ਦਾ ਜੀਵਨ ਇੱਕ ਸੰਤ ਮੇਕਰ ਦਾ ਰੂਪ ਧਾਰਨ ਕਰ ਗਏ ਨੇ ਐਸੇ ਸਤਪੁਰਖਾਂ ਦਾ। ਕਿਉਂਕਿ ਜਿਹੜੇ ਬੋਲਣ ਨਾਲੋਂ ਚੁੱਪ ਦੀ ਸ਼ਕਤੀ ਬੜੀ ਵੱਡੀ ਆ। ਸਨ 80 ਦੇ ਵਿੱਚ ਮੈਂ ਦੇਸ਼ ਪ੍ਰਦੇਸ਼ ਚ ਲਿਖਿਆ ਵੀ ਕੋਈ ਹੈ ਟਕਸਾਲ ਦਾ ਸਿੰਘ ਇੱਥੇ ਯੂਕੇ ਦੇ ਵਿੱਚ, ਤੇ ਮੇਰੇ ਨਾਲ ਮੈਂ ਟੈਲੀਫੋਨ ਵੀ ਆਪਣਾ ਦਿੱਤਾ ਜਦੋਂ ਮੋਰਚਾ ਲੱਗਾ ਸੀ 82 ਚ, ਪਰ ਇੱਕ ਵੀ ਟੈਲੀਫੋਨ ਨਹੀਂ ਮੈਨੂੰ ਆਇਆ। ਲੇਕਿਨ ਅੱਜ ਇਹ ਬਾਬਾ ਜੀ ਦੀ ਕਿਰਪਾ, ਘੱਟ ਤੋਂ ਘੱਟ 100 ਕੁ ਵਿਦਿਆਰਥੀ ਨੇ ਜਿਹੜੇ ਕਥਾ ਤੇ ਕੀਰਤਨ ਦੇ ਰੂਪ ਦੇ ਵਿੱਚ ਜੋ ਸਾਰੇ ਯੂਕੇ ਦੇ ਵਿੱਚ ਸੇਵਾਵਾਂ ਨਾਲ ਸਿੱਖੀ ਪ੍ਰਚਾਰ ਕਰ ਰਹੇ ਨੇ, ਅਤੇ ਬਾਹਰਲੀਆਂ ਕੰਟਰੀਆਂ ਚ ਇੱਕ ਅਲਹਿਦਾ ਚੀਜ਼ ਹੈ। ਇੰਨੇ ਕੁ ਅੱਖਰਾਂ ਨਾਲ ਖਿਮਤ ਦਾਸੀਆਂ ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।